सुनने वाले सजने कुम अस्सलाम वालेकुम दोस्तो, तुसा सच्चाई दी राह दा पहला हिस्सा सुनिया हा। हुण असा तुहाडी खिदमत विच प्रोग्राम दा दूजा हिस्सा पेश करेंदे पए हैं। ਇੱਕ ਆਲਮ ਮਿਸਾਲ ਦਿੱਤੀ ਹੈ ਜਿਵੇਂ ਇੱਕ ਤ੍ਰਿਸਿਆ ਸ਼ਖਸ ਪਾਣੀ ਕੋਂ ਗੁਲੇਂਦੇ, ਇਵੇਂ ਹੀ ਅੱਲਾ ਚਾਹੁੰਦੇ ਜੋ ਤੁਸਾਂ ਵੀ ਸੱਚਾਈ ਦੇ ਕਲਾਮ ਕੋਂ ਗੁਲੇਂਦੇ ਰਹੋ। ਈ ਵਾਸਤੇ ਅੱਲਾ ਦਾ ਕਲਾਮ ਫਰਮੈਂਦੇ ਅਤੇ ਈ ਕੋਂ ਇੰਝਾ ਗੁਲੇ ਸੀ ਜਿਵੇਂ ਚਾਂਦੀ ਕੋਂ ਅਤੇ ਈ ਕੋਂ ਇੰਝੀ ਤਲਾਸ਼ ਕਰੇ ਜਿਵੇਂ ਪੁਸ਼ੀਦਾ ਖਜ਼ਾਨੇ ਦੀ, ਤਾਂ ਤੂੰ ਰਬੁਲ ਇੱਜ਼ਤ ਦੇ ਖੌਫ ਕੋਂ ਸਮਝਸੇਂ ਅਤੇ ਅੱਲਾ ਦੀ ਮਾਰਫਤ ਕੋਂ ਹਾਸਲ ਕਰੇਸੇਂ। ਆਓ ਤੋਰੇਤ ਸ਼ਰੀਫ ਦੀ ਪਹਿਲੀ ਕਿਤਾਬ ਦੇ ਤ੍ਰੀਜੇ ਬਾਬ ਦਾ ਮੁਤਾਲਾ ਕਰੇਂਦੇ ਹੈਂ। ਪਾਕ ਕਲਾਮ ਫਰਮੈਂਦੇ ਅਤੇ ਰਬੁਲ ਇੱਜ਼ਤ ਅੱਲਾ ਸਈਂ ਆਦਮ ਅਤੇ ਉਂਦੀ ਜ਼ਾਲ ਕੀਤੇ ਚਮੜੇ ਦੇ ਕੁਰਤੇ ਬਣਾ ਕਰਾਈ ਉਨੇ ਕੋਂ ਪਵਾਏ ਅਤੇ ਅੱਲਾ ਸਈਂ ਆਖਿਆ ਜੋ ਦੇਖੋ ਇਨਸਾਨ ਆਪਣੇ ਨਫ਼ਾ ਨੁਕਸਾਨ ਦਾ ਫੈਸਲਾ ਕਰਨ ਵਿੱਚ ਅਸਾਂ ਵਿੱਚੋਂ ਹਿੱਕ ਦੇ ਵਾਂਗੂੰ ਥੀ ਗਏ। ਹੁਣ ਕਿਥੇ ਈ ਨਾ ਥੀਵੇ ਜੋ ਊਂ ਦਰਖਤ ਦਾ ਫਲ ਵੀ ਖਾ ਘਿਨੇ ਜੈਂਦੇ ਖਾਵਣ ਨਾਲ ਮੌਤ ਕਿਡਹੀ ਨਹੀਂ ਅੰਦੀ ਅਤੇ ਹੀ ਗੁਨਾਹ ਦੀ ਹਾਲਤ ਵਿੱਚ ਹਮੇਸ਼ਾ ਤਾਈਂ ਜ਼ਿੰਦਾ ਰਹਿ ਵਈਏ। ਹੀ ਵਾਸਤੇ ਰਬੁਲ ਇੱਜ਼ਤ ਅੱਲਾ ਸਈਂ ਇਨਸਾਨ ਕੋ ਬਾਗੇ ਅਦਨ ਵਿੱਚੋਂ ਬਹਿਰ ਕੱਢ ਦਿੱਤਾ ਤਾਂ ਜੋ ਹੁਣ ਹੂੰ ਜ਼ਮੀਨ ਕੋਂ ਵੰਝ ਰਹਾਵੇ ਜੈਂਦੀ ਮਿੱਟੀ ਨਾਲ ਊਂ ਕੋਂ ਬਣਾਇਆ ਗਿਆ ਹਾ। ਵੱਲ ਅੱਲਾ ਸਈਂ ਆਦਮ ਕੋਂ ਕੱਢ ਦਿੱਤਾ ਅਤੇ ਬਾਗੇ ਅਦਨ ਦੇ ਮਸ਼ਰਕੀ ਪਾਸੇ ਮੁਕਰਬ ਫਰਿਸ਼ਤੇ ਕੋਂ ਚੁਧਾਰ ਘੁੰਮਣ ਵਾਲੀ ਅਤੇ ਬਲਦੀ ਹੋਈ ਤਲਵਾਰ ਦੇ ਨਾਲ ਮੁਕਰਰ ਕੀਤਾ ਤਾਂ ਜੋ ਕੋਈ ਵੀ ਊਂ ਦਰਖਤ ਦੇ ਨਜ਼ਦੀਕ ਨਾ ਆਵੇ ਜੈਂਦਾ ਫਲ ਖਾਵਣ ਨਾਲ ਮੌਤ ਕਿਡਹੀ ਨਹੀਂ ਆਉਂਦੀ। ਇੱਥਾਂ ਤੀਜਾ ਬਾਪ ਖਤਮ ਥੀਂਦੇ। ਇੰਕ ਨੂੰ ਪਹਿਲੇ ਜੋ ਅਸਾਂ ਅੱਜ ਦੇ ਪ੍ਰੋਗਰਾਮ ਦਾ ਖੁਲਾਸਾ ਬਿਆਨ ਕਰੂੰ, ਆਓ ਅਸਾਂ ਈ ਐਤ ਦੀ ਕੁਝ ਸੱਚਾਈ ਉੱਤੇ ਗੌਰ ਕਰੂੰ। ਪਾਕ ਕਲਾਮ ਦਾ ਬਿਆਨ ਹੈ ਜੋ ਰੱਬੁਲ ਇੱਜ਼ਤ ਆਦਮ ਅਤੇ ਉਹਦੀ ਜ਼ਾਲ ਕੀਤੇ ਚਮੜੇ ਦੇ ਕੁਰਤੇ ਬਣਾ ਕਰਾਈ ਉਨੇ ਕੋਂ ਪਵਾਏ। ਕਿਆ ਤੁਹਾਕੂੰ ਪਤਾ ਹੈ ਜੋ ਨੇਕੀ ਅਤੇ ਬਦੀ ਦੀ ਸੁਝਾਣ ਵਾਲੇ ਦਰਖਤ ਦਾ ਫਲ ਖਾਵਣ ਦੇ ਬਾਅਦ ਆਦਮ ਅਤੇ ਹਵਾ ਕਿਆ ਕੀਤਾ ਹਾ? ਉਹਨੇ ਅੰਜੀਰ ਦੇ ਪੱਤਰ ਹਿੱਕ ਬੇ ਨਾਲ ਗੰਢ ਕਰਾਈ ਪਾ ਘਿਦੇ ਤਾਂ ਜੋ ਉਹ ਅੱਲਾ ਪਾਕ ਦੇ ਸਾਹਮਣੇ ਆਪਣਾ ਨੰਗੇਜ ਕੱਜ ਘਿਨਣ। ਉਹਨੇ ਪਾਤਰ ਕੋਂ ਗਰਨ ਕਰਾਈ ਜਿਹੜੇ ਕੱਪੜੇ ਪਾਤੇ ਹਨ। ਕਿਆ ਅੱਲਾ ਸਈ ਉਹਨੇ ਕੋਂ ਕਬੂਲ ਕਰ ਗਿਦਾ? ਨਾ, ਹਰਗਿਜ਼ ਕਹਿਣਾ। ਉਹਨੇ ਆਪਣੇ ਕੀਤੇ ਜਿਹੜੇ ਕੱਪੜੇ ਬਣਾਏ, ਅੱਲਾ ਸਈ ਕਿਉਂ ਉਹਨੇ ਕੋਂ ਕਬੂਲ ਨਾ ਕੀਤਾ? ਕਿਉਂ ਜੋ ਅੱਲਾ ਸਈ ਆਦਮ ਅਤੇ ਹਵਾ ਕੋਂ ਸਬਕ ਸਿਖਾਉਣਾ ਚਾਹੁੰਦਾ ਹਾ ਜੋ ਉਹ ਕਾਮਿਲ ਹੈ ਅਤੇ ਉਹ ਇਨਸਾਨ ਦੇ ਨਾਪਾਕ ਕੰਮੇ ਕੋਂ ਪਸੰਦ ਨਹੀਂ ਕਰੇਂਦਾ। ਉਹਦੇ ਬਾਰੇ ਪਾਕ ਕਲਾਮ ਬਿਆਨ ਫਰਮੈਂਦੇ ਅਤੇ ਅਸਾਂ ਸਾਰੇ ਨਾਪਾਕ ਹੈਂ ਅਤੇ ਸਾਡੇ ਸਾਰੇ ਚੰਗੇ ਕੰਮ ਵੀ ਨਾਪਾਕ ਕੱਪੜੇ ਵਾਂਗੂ ਹਨ। ਅੱਲਾ ਦੀ ਨਿਗਾਹ ਵਿੱਚ ਇਨਸਾਨ ਆਪਣੇ ਗੁਨਾਹੇ ਕੋਂ ਲੁਕਾਵਣ ਕੀਤੇ ਜਿਹੜਾ ਕੁਝ ਕਰੇ ਉਹ ਸਭ ਬੇਕਾਰ ਹੈ। ਤਮਲ ਰਬੁਲ ਇੱਜ਼ਤ ਅੱਲਾ ਸਈ ਇਨਸਾਨ ਕੀਤੇ ਕੁਝ ਕੀਤਾ। ਅੱਲਾ ਸਾਈਂ ਕੁਝ ਜਾਨਵਰ ਕੁਰਬਾਨ ਕੀਤੇ ਅਤੇ ਉਹਦੇ ਚਮੜੇ ਨਾਲ ਆਦਮ ਅਤੇ ਹਵਾ ਕੀਤੇ ਚਮੜੇ ਦੇ ਕੁਰਤੇ ਬਣਾਏ। ਜੀ ਹਾਂ, ਅੱਲਾ ਪਾਕ ਪਹਿਲੇ ਜਾਨਵਰ ਕੁਰਬਾਨ ਕੀਤੇ, ਆਦਮ ਅਤੇ ਹਵਾ ਕੀਤੇ। ਇਹ ਨਜ਼ਾਰਾ ਕਿੰਝਾ ਅਫਸੋਸਨਾਕ ਹੋ ਸੀ ਜਦਾਂ ਪਹਿਲੀ ਦਫ਼ਾ ਜਾਨਵਰਾਂ ਦਾ ਖੂਨ ਵਹਿੰਦਾ ਡਿੱਠਾ ਹੋ ਸੀ, ਜੈਕੂੰ ਅੱਲਾ ਸਾਈਂ ਇਨਸਾਨ ਦੀ ਖਾਤਿਰ ਜ਼ਿਬਾ ਕੀਤਾ। ਜਾਨਵਰਾਂ ਦੀ ਕੁਰਬਾਨੀ ਕਨੂੰ ਅੱਲਾ ਸਾਈਂ ਆਦਮ ਅਤੇ ਹਵਾ ਕੂੰ ਸਿਖਾਉਣ ਚਾਹੁੰਦਾ ਹਾ ਜੋ ਗੁਨਾਹ ਦੀ ਮਜ਼ਦੂਰੀ ਮੌਤ ਹੈ, ਅਤੇ ਇਹ ਵੀ ਜੋ ਰਤਵਲ ਦੇ ਬਗੈਰ ਗੁਨਾਹ ਦੀ ਮਾਫ਼ੀ ਕਹਿਣੀ। ਅਸਾਂ ਅੱਜ ਈ ਗਾਲ ਕੂੰ ਮਜ਼ੀਦ ਵਾਜ਼ੇ ਨਹੀਂ ਕਰ ਸਕਦੇ ਸਿਵਾਏ ਇਹ ਆਖਣ ਦੇ ਜੋ ਗੁਨਾਹ ਦੀ ਮਾਫ਼ੀ ਦਾ ਪਹਿਲਾ ਕਾਨੂੰਨ ਇਹ ਦੱਸੇਂਦੇ ਜੋ ਰਤਵਲ ਦੇ ਬਗੈਰ ਗੁਨਾਹ ਦੀ ਮਾਫ਼ੀ ਕਹਿਣੀ। ਗੁਨਾਹ ਦੀ ਕੀਮਤ ਹਰ ਸੂਰਤ ਲਿਆਉਣੀ ਪੋਸੀ। ਗੁਨਹਗਾਰ ਦੇ ਗੁਨਾਹ ਦੀ ਮਾਫ਼ੀ ਕੀਤੇ ਲਾਜ਼ਮ ਹੈ ਜੋ ਪਾਕ ਅਤੇ ਬੇਐਬ ਕੁਰਬਾਨੀ ਦਿੱਤੀ ਵਣੇ। ਇਹੋ ਵਹਿਦ ਤਰੀਕਾ ਹੈ ਜਿਹਦੇ ਮੁਤਾਬਿਕ ਅੱਲਾ ਆਪਣੇ ਲੋਕਾਂ ਦੇ ਗੁਨਾਹਾਂ ਨੂੰ ਮਾਫ਼ ਕਰੇ ਸੀ, ਅਤੇ ਉਹਦੇ ਅਦਲ ਉੱਤੇ ਵੀ ਕੋਈ ਹਰਫ਼ ਨਾ ਸੀ। ਇੱਕ ਆਲਮ ਦੇ ਮੁਤਾਬਿਕ ਅਤੇ ਉਹਦੀ ਨੇਕੀ ਕਾਇਮ ਰਹਿਵੇ ਸੀ। ਬਸ ਅੱਲਾ ਸਾਈਂ ਪਾਕ ਜਾਨਵਰਾਂ ਦੀ ਕੁਰਬਾਨੀ ਮੁਕਰਰ ਕਰ ਦਿੱਤੀ ਤਾਂ ਜੋ ਉਹ ਗੁਨਹਗਾਰਾਂ ਨੂੰ ਯਾਦ ਦਿਵੇਂਦਾ ਰਹੇ ਜੋ ਗੁਨਾਹ ਦੀ ਮਜ਼ਦੂਰੀ ਮੌਤ ਹੈ। ਜਾਨਵਰਾਂ ਦੀ ਕੁਰਬਾਨੀਆਂ ਖੁਦਾ ਦੇ ਉਂ ਪਾਕ ਅਤੇ ਬੇਐਬ ਪੁੱਤਰ ਦੀ ਕੁਰਬਾਨੀ ਨੂੰ ਪੇਸ਼ ਕਰਿੰਦੇ ਜੈ ਈ ਦੁਨੀਆਂ ਵਿੱਚ ਆਉਣਾ ਹਾ ਤਾਂ ਜੋ ਅਸਾਂ ਗੁਨਹਗਾਰਾਂ ਕੀਤੇ ਕਫਾਰਾ ਬਣੇ। ਬਾਅਦ ਵਿੱਚ ਅਸਾਂ ਮਜ਼ੀਦ ਸਿੱਖ ਸੂੰ। ਅੱਜ ਸਾਡੇ ਕੀਤੇ ਇਹ ਗੱਲ ਯਾਦ ਰੱਖਣ ਜ਼ਰੂਰੀ ਹੈ ਜੋ ਅੱਲਾ ਸਾਈਂ ਆਦਮ ਅਤੇ ਹਵਾ ਦੀ ਸ਼ਰਮਿੰਦਗੀ ਨੂੰ ਕੱਢਣ ਕੀਤੇ ਜਾਨਵਰਾਂ ਨੂੰ ਕੁਰਬਾਨ ਕੀਤਾ। ਇਹਦੇ ਬਾਅਦ ਅੱਲਾ ਸਾਈਂ ਆਦਮ ਅਤੇ ਹਵਾ ਨੂੰ ਬਾਗ਼ ਅਦਨ ਨੂੰ ਬਾਹਰ ਕੱਢ ਦਿੱਤਾ ਅਤੇ ਇੱਕ ਫਰਿਸ਼ਤੇ ਨੂੰ ਮੁਕਰਰ ਕੀਤਾ ਜਿਹਦੇ ਹੱਥ ਵਿੱਚ ਤੇਜ਼ ਚਮਕਦੀ ਬਲ ਦੀ ਤਲਵਾਰ ਹੈ ਤਾਂ ਜੋ ਉਹ ਜ਼ਿੰਦਗੀ ਦੇ ਦਰਖਤ ਦੀ ਰਾਹ ਦੀ ਹਿਫਾਜ਼ਤ ਕਰੇ। ਕਿਉਂ ਜੋ ਅੱਲਾ ਸਾਈਂ ਆਦਮ ਅਤੇ ਹਵਾ ਨੂੰ ਫਲ ਖਾਵਣ ਨੂੰ ਮਨ੍ਹਾ ਕੀਤਾ ਹਾ ਵੱਲ ਵੀ ਉਹਨੇ ਊ ਮਨ੍ਹਾ ਕੀਤਾ ਹੋਇਆ ਫਲ ਖਾ ਕਰੇ ਮੌਤ ਦੀ ਰਾਹ ਚੁਣ ਗਿੱਧੀ। ਇਹਦਾ ਨਤੀਜਾ ਇਹ ਥੀਆ ਜੋ ਉਹ ਐਂਦਾ ਕੀਤੇ ਜਨਤੁਲ ਫਿਰਦੋਸ ਦੇ ਸੋਹਣੇ ਮਾਹੌਲ ਨੂੰ ਮਹਿਰੂਮ ਥੀ ਗਏ। ਅਸਾਂ ਪਹਿਲੇ ਇਹ ਸਿੱਖ ਗਿੱਧੇ ਜੋ ਅੱਲਾ ਸਾਈਂ ਲੂਸੀਫਰ ਨੂੰ ਜਿਹੜਾ ਸ਼ੈਤਾਨ ਹੈ ਗੁਨਾਹ ਦੀ ਵਜ੍ਹਾ ਕਨੂੰ ਆਪਣੀ ਹਜ਼ੂਰੀ ਕਨੂੰ ਕੱਢ ਦਿੱਤਾ ਹਾ। ਹੁਣ ਅਸਾਂ ਦੇਖਦੇ ਹਾਂ ਜੋ ਗੁਨਾਹ ਹੀ ਦੇ ਬਾਇਸ ਆਦਮ ਅਤੇ ਹਵਾ ਨੂੰ ਵੀ ਬਹਿਰ ਕੱਢ ਦਿੱਤਾ ਗਿਆ। ਅੱਲਾ ਪਾਕ ਹੈ ਅਤੇ ਉਹ ਇਹਨੇ ਸਾਰਿਆਂ ਨੂੰ ਸਜ਼ਾ ਦੇਸੀ ਜਿਹੜੇ ਨਾਪਾਕ ਅਤੇ ਬਦਕਾਰ ਹਨ। ਮੇਰੇ ਮੋਹਤਰਮ ਸਾਥੀਓ, ਅਸਾਂ ਦੋ ਗੱਲਾਂ ਯਾਦ ਰੱਖੇ ਸੂੰ। ਨੰਬਰ ਇੱਕ, ਅੱਲਾ ਸਾਈਂ ਪਾਕ ਹਸਤੀ ਹੈ, ਉਹ ਗੁਨਾਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਈ ਵਜ੍ਹਾ ਕਨੂੰ ਊ ਆਦਮ ਅਤੇ ਹਵਾ ਨੂੰ ਬਾਗ਼-ਏ-ਅਦਨ ਵਿੱਚੋਂ ਬਾਹਰ ਕੱਢ ਦਿੱਤਾ। ਨੰਬਰ ਦੋ, ਅੱਲਾ ਸਾਈਂ ਗਫੂਰ ਰਹੀਮ ਹੈ, ਭਾਵੇਂ ਜੋ ਹਜ਼ਰਤ ਆਦਮ ਅਤੇ ਅੰਮਾ ਹਵਾ ਉਹਦੀ ਰਹਿਮਤ ਦੇ ਹੱਕਦਾਰ ਨਾ ਹਨ ਬਲਕਿ ਸਜ਼ਾ ਦੇ ਹੱਕਦਾਰ ਹਨ, ਵੱਲ ਵੀ ਅੱਲਾ ਸਾਈਂ ਨਾ ਚਾਹੁੰਦਾ ਹਾ ਜੋ ਉਹਦੀ ਮਖਲੂਕ ਹਲਾਕ ਥੀਵੇ। ਈ ਵਜ੍ਹਾ ਕਨੂੰ ਅੱਲਾ ਬਖਸ਼ਣਹਾਰੇ ਨੂੰ ਭੇਜਣ ਦਾ ਵਾਅਦਾ ਕੀਤਾ ਹਾ ਜਿਹੜਾ ਉਹਦੇ ਲੋਕਾਂ ਨੂੰ ਸ਼ੈਤਾਨ ਦੀ ਗੁਲਾਮੀ ਕਨੂੰ ਕੱਢ ਕਰੇ ਅੱਲਾ ਸਾਈਂ ਦੀ ਬਾਰਗਾਹ ਵਿੱਚ ਘਿਨ ਆਵੇ। ਧੋਖਾ ਨਾ ਖਵਾਏ, ਅੱਲਾ ਦੀ ਰਹਿਮਤ ਊਂ ਪਾਕ ਹਸਤੀ ਨੂੰ ਤਬਦੀਲ ਨਹੀਂ ਕਰ ਸਕਦੀ। ਅੱਲਾ ਦੀ ਇਹ ਦੋਵੇਂ ਸਿਫਤਾਂ ਇਕੱਠੇ ਕੰਮ ਕਰੇਂਦਨ, ਇਹਨੇ ਕੋ ਅੰਝ ਵੀ ਨਹੀਂ ਕੀਤਾ ਬਣ ਸਕਦਾ। ਅਗਲੇ ਸਬਕ ਵਿੱਚ ਅਸਾਂ ਦੇਖਸੂ ਜੋ ਅੱਲਾ ਪਾਕ ਆਪਣੀ ਪਾਕ ਹਸਤੀ ਨੂੰ ਕਾਇਮ ਰੱਖੇਂਦੇ ਹੋਏ ਬਦਕਾਰੇ ਉੱਤੇ ਆਪਣਾ ਰਹਿਮ ਅਤੇ ਤਰਸ ਕਿਵੇਂ ਦਿਖੇਂਦੇ। ਅਜ਼ੀਜ਼ਮ, ਤੁਸਾਂ ਸੱਚਾਈ ਦੀ ਰਾਹ ਦੇ ਨਾਂ ਨਾਲ ਇਹ ਪ੍ਰੋਗਰਾਮ ਸੁਣੇ ਅਤੇ ਸਿੱਖੇ। ਅਸਾਂ ਤੁਹਾਡੇ ਨਾਲ ਅੱਲਾਹ ਸਈਂ ਦੇ ਈ ਖੂਬਸੂਰਤ ਵਾਅਦੇ ਬਾਰੇ ਗਾਲ ਮੁਹਾੜ ਕਰੇਂਦੇ ਪਏ ਹਾਸੇ, ਜਿਹੜਾ ਊਂ ਵੇਲੇ ਕੀਤਾ ਗਿਆ ਹਾ ਜੱਡਾਂ ਹਜ਼ਰਤ ਆਦਮ ਅਤੇ ਅੰਮਾ ਹਵਾ ਅੱਲਾਹ ਸਈਂ ਦੀ ਹੁਕਮ ਅਦੂਲੀ ਕੀਤੀ ਅਤੇ ਮੌਤ ਦੇ ਰਸਤੇ ਉੱਤੇ ਟੁਰ ਪਏ। ਅਸਾਂ ਉਮੀਦ ਰੱਖੇਂਦੇ ਹਾਂ ਜੋ ਤੁਸਾਂ ਇਨ੍ਹੇ ਪ੍ਰੋਗਰਾਮੇ ਕੂੰ ਬਾਕੈਦਗੀ ਨਾਲ ਸੁਣਦੇ ਰਹਸੋ, ਜਿਹੜੇ ਵੇਲੇ ਤਾਈਂ ਤੁਹਾ ਕੂੰ ਅੱਲਾਹ ਦੇ ਵਾਅਦੇ ਦੀ ਚੰਗੀ ਤਰ੍ਹਾਂ ਵੇ ਸਮਝ ਨਾ ਆਵਣੇ, ਜਿਹੜਾ ਊਂ ਅਸਾਂ ਸਾਰਿਆਂ ਦੇ ਛੁਟਕਾਰੇ ਕੀਤੇ ਆਉਣ ਵਾਲੇ ਬਖਸ਼ਣਹਾਰੇ ਦੇ ਬਾਰੇ ਬਿਆਨ ਫਰਮਾਇਆ ਹੈ। ਤੁਹਾਡਾ ਬਹੁ ਸ਼ੁਕਰੀਆ, ਤੁਸਾਂ ਬਹੁ ਗੌਰ ਨਾਲ ਇਹ ਪ੍ਰੋਗਰਾਮ ਸੁਣੇ। ਹੁਣ ਅਸਾਂ ਤੁਹਾਕੂੰ ਅਗਲੇ ਪ੍ਰੋਗਰਾਮ ਨੂੰ ਸੁਣਨ ਦੀ ਦਾਵਤ ਦਿੰਦੇ ਹਾਂ, ਜਿਹੜਾ ਹਜ਼ਰਤ ਆਦਮ ਅਤੇ ਅੰਮਾ ਹਵਾ ਦੇ ਦੋ ਪੁੱਤਰੇ ਹਜ਼ਰਤ ਕਾਬੀਲ ਅਤੇ ਹਜ਼ਰਤ ਹਾਬੀਲ ਦੀ ਹਯਾਤ ਤਯਬਾ ਉੱਤੇ ਹੋਸੀ। ਪ੍ਰੋਗਰਾਮ ਦੇ ਆਖਰ ਵਿੱਚ ਇਹ ਐਤ ਮੁਬਾਰਕਾ ਅੰਜੀਲ ਸ਼ਰੀਫ ਵਿੱਚੋਂ, ਪਰ ਜਿੱਥਾਂ ਬੁਰਾਈ ਜ਼ਿਆਦਾ ਥਈ ਉੱਥਾਂ ਫਜ਼ਲ ਵੀ ਬਹੁ ਜ਼ਿਆਦਾ ਥੀਆ। ਜਿਉਂਦੇ ਰਹੋ, ਵਸਦੇ ਰਹੋ ਅਤੇ ਖੁਸ਼ ਰਹੋ ਰੱਬ ਸੋਹਣੇ ਦੇ ਹਵਾਲੇ। ਖਤ ਲਿਖਣ ਕਿਤੇ ਸਾਡਾ ਪਤਾ ਹੈ, ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫ਼ਾ ਵਲਾਡ ਸਿੰਘ, ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾਡ ਸਿੰਘ, 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ। ਸਾਡਾ ਈਮੇਲ ਹੈ listen.live77@gmail.com। ਤੁਹਾਨੂੰ ਸਪੈਲਿੰਗ ਦਿਸਾ ਦਿੰਦਾ, listen.live77@gmail.com।